ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਬੈਠੀ ਗੁਰੂ ਪਿਆਰੀ ਸਾਧਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਜੋ ਬਹੁਤ ਵਡਮੁੱਲੀਆਂ ਲਿਖਤਾਂ ਲਿਖੀਆਂ ਗਈਆਂ ਹਨ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ, ਇਹ 67 ਨੰਬਰ ਲਿਖਤ ਹੈ ਮਹਾਂਪੁਰਖਾਂ ਦੀ, ਸਾਕਤ ਸਿਉਂ ਕਰ ਉਲਟੀ ਰੇ। ਆਓ ਧਿਆਨ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੀਏ ਜੀ। ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ, ਵਾਜਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ। ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ, ਵਾਜਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ। ਸ੍ਰਿਸ਼ਟੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ। ਇਸ ਜਲ ਦੇ ਬਲ ਦੇ ਸੰਸਾਰ ਅੰਦਰ ਇਲਾਹੀ ਰਾਗ ਦੁਆਰਾ ਰੱਬੀ ਬਾਣੀ ਗਾ ਕੇ ਮੇਰ ਅਤੇ ਠੰਡ ਦਾ ਮੀਂਹ ਬਰਸਾਇਆ ਅਤੇ ਤਪਦੀ ਸੜਦੀ ਸ੍ਰਿਸ਼ਟੀ ਨੂੰ ਸ਼ੀਤਲਤਾ ਬਖਸ਼ੀ। ਇਹ ਗੁਰੂ ਬਾਬੇ ਦੀ ਮਿੱਠੀ ਮੇਰ ਅਤੇ ਮਹਾਨ ਇਲਾਹੀ ਕਰਾਮਾਤ ਸੀ। ਹਾਂਜੀ, ਇਹ ਗੁਰੂ ਬਾਬੇ ਦੀ ਮਿੱਠੀ ਮੇਰ ਅਤੇ ਮਹਾਨ ਇਲਾਹੀ ਕਰਾਮਾਤ ਸੀ ਜੋ ਸੰਸਾਰ ਅੰਦਰ ਉਲਟੀ ਗੰਗਾ ਵਗਾ ਧਰਤੀ ਦੀ ਤਪਸ਼ ਨੂੰ ਠਾਰਿਆ ਅਤੇ ਸੁੱਕੇ ਸੜਦੇ ਹਿਰਦਿਆਂ ਨੂੰ ਸ਼ੀਤਲ ਅਤੇ ਪ੍ਰਫੁੱਲਤ ਕੀਤਾ। ਗੁਰੂ ਬਾਬੇ ਪਾਸੋਂ ਕਿਹੜੀ ਕਰਾਮਾਤ ਸੀ ਜਿਸ ਰਾਹੀਂ ਕਲਯੁੱਗ ਅੰਦਰ ਸਤਯੁੱਗ ਦਾ ਵਰਤਾਰਾ ਹੋਇਆ? ਇਹ ਸ੍ਰੀ ਗੁਰੂ ਗਰੀਬ ਨਿਵਾਜ ਰਾਹੀਂ ਉਚਾਰੀ ਤੁਰਕੀ ਬਾਣੀ ਸੀ ਜਿਸ ਨੇ ਰਾਕਸ਼ਾਂ ਨੂੰ ਦੇਵਤਿਆਂ ਅਤੇ ਚੋਰਾਂ ਦੇ ਠੱਗਾਂ ਨੂੰ ਸਾਧੂਆਂ ਵਿੱਚ ਬਦਲ ਕੇ ਰੱਖ ਦਿੱਤਾ। ਸੰਸਾਰੀ ਜੀਵ ਕਰਮਬੱਧ ਹੈ, ਆਤਮਕ ਅਨੁਭਵੀ ਗਿਆਨ ਨਾ ਹੋਣ ਕਰਕੇ ਸਾਰੇ ਜੀਵ ਬਗੈਰ ਕਿਸੇ ਸਹੀ ਦੈਵੀ ਸੇਧ ਦੇ ਅੰਨੇ ਵਾਹ ਮਾਇਆ ਦੇ ਬਿਖਮ ਸਾਗਰ ਅੰਦਰ ਗੋਤੇ ਖਾ ਰਹੇ ਹਨ। ਹਾਂਜੀ, ਸੰਸਾਰੀ ਜੀਵ ਕਰਮਬੱਧ ਹੈ, ਆਤਮਕ ਅਨੁਭਵੀ ਗਿਆਨ ਨਾ ਹੋਣ ਕਰਕੇ ਸਾਰੇ ਜੀਵ ਬਗੈਰ ਕਿਸੇ ਸਹੀ ਦੈਵੀ ਸੇਧ ਦੇ ਅੰਨੇ ਵਾਹ ਮਾਇਆ ਦੇ ਬਿਖਮ ਸਾਗਰ ਅੰਦਰ ਗੋਤੇ ਖਾ ਰਹੇ ਹਨ। ਸ੍ਰਿਸ਼ਟੀ ਝੂਠੇ ਧੰਦਿਆਂ ਵਿੱਚ ਪਲਚ ਪਲਚ ਕੇ ਅਮੋਲਕ ਜੀਵਨ ਬਰਬਾਦ ਕਰ ਰਹੀ ਹੈ ਅਤੇ ਇਸ ਭਾਵ ਸਾਗਰ ਅੰਦਰ ਕਿੰਜ ਨਾ ਬੂਝੇ ਕਿੰਜ ਨਾ ਸੁਝੇ ਵਾਲਾ ਦੁਖੀ ਜੀਵਨ ਬਤੀਤ ਕਰ ਰਹੇ ਹੈ। ਗੁਰੂ ਬਾਬੇ ਨੇ ਸੰਸਾਰ ਦੀ ਇਸ ਤਰਸਯੋਗ ਅਧੋਗਤੀ ਦੀ ਸਹੀ ਤਸਵੀਰ ਇਉਂ ਖਿੱਚੀ ਹੈ। ਖੋਟੇ ਕੋ ਖਰਾ ਕਹੈ ਖਰੇ ਸਾਰ ਨਾ ਜਾਣੇ, ਅੰਧੇ ਕਾ ਨੌ ਪਾਰਖੂ ਕਲੀ ਕਾਲ ਵਿਡਾਣੇ। ਸੂਤੇ ਕੋ ਜਾਗਤ ਕਹੈ ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ। ਆਵਤ ਕੋ ਜਾਤਾ ਕਹੈ ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹੈ ਆਪਣੋ ਨਹੀਂ ਪਾਇਆ। ਮਿੱਠੇ ਕੋ ਕੜੂਆ ਕਹੈ ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੈ ਐਸਾ ਕਲ ਮੈਂ ਡਿੱਠਾ। ਚੇਰੀ ਕੀ ਸੇਵਾ ਕਰੈ ਠਾਕੁਰ ਨਹੀਂ ਦਿਸੈ, ਪੋਖਰ ਨੀਰ ਬਰੋਲੀਐ ਮੱਖਣ ਨਹੀਂ ਰੀਸ। ਕਾਜ ਵਿਹਾਜਨ ਕੰਚਨ ਛਾਡਣ, ਬੈਰੀ ਸੰਗ ਹੇਤ ਸਾਜਨ ਤਿਆਗ ਕਰੇ, ਹੋਵਨ ਕੌਰਾ ਅਨਹੋਵਨ ਮਿੱਠਾ ਮਿਖਿਆ ਮੈਂ ਲਪਟਾਏ ਜਰੇ। ਅਸੀਂ ਇਸ ਮਾਇਕੀ ਸੰਸਾਰ ਵਿੱਚ ਜਨਮ ਲਿਆ ਹੈ, ਇਸ ਲਈ ਇਸ ਦੀ ਪਾ ਤੇ ਰੰਗਤ ਤੋਂ ਬਚਣਾ ਅਸੰਭਵ ਹੈ। ਹਾਂਜੀ, ਅਸੀਂ ਇਸ ਮਾਇਕੀ ਸੰਸਾਰ ਵਿੱਚ ਜਨਮ ਲਿਆ ਹੈ, ਇਸ ਲਈ ਇਸ ਦੀ ਪਾ ਤੇ ਰੰਗਤ ਤੋਂ ਬਚਣਾ ਅਸੰਭਵ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਸ ਪੰਕਤੀ ਅਨੁਸਾਰ ਸੰਕੇਤ ਮਿਲਦਾ ਹੈ ਕਿ ਮਾਤਾ ਦੇ ਉਦਰ ਵਿੱਚ ਜੀਵ ਅੰਦਰ ਕੋਈ ਜੀਵਨ ਰੌਂ ਚੱਲ ਰਹੀ ਸੀ। ਉਹ ਸੀ ਨਿਰੰਕਾਰੀ ਦੇਸ਼ ਦੀ ਲਗਨ, ਇਲਾਹੀ ਲਿਵ। ਪਰੰਤੂ ਜਨਮ ਲੈਂਦੇ ਸਾਰ ਹੀ ਉਹ ਜੀਵਨ ਰੋਂ ਬਦਲ ਗਈ ਅਤੇ ਮਾਇਕੀ ਮੰਡਲ ਵਿੱਚ ਪ੍ਰਵੇਸ਼ ਕਰਦਿਆਂ ਹੀ ਮਾਇਆ ਨੇ ਅਸਰ ਪਾਉਣਾ ਆਰੰਭ ਕਰ ਦਿੱਤਾ। ਜਦ ਜੀਵ ਨੂੰ ਮਾਇਆ ਦੀ ਪਾਂਧ ਜਾਂ ਪਿਉਂਦ ਚੜ ਜਾਂਦੀ ਹੈ ਤਾਂ ਉਸ ਵਿੱਚ ਮਾਇਕੀ ਮੰਡਲ ਦੇ ਸਾਰੇ ਔਗਣ ਪ੍ਰਵੇਸ਼ ਹੋ ਜਾਂਦੇ ਹਨ। ਜਿਉਂ ਜਿਉਂ ਇਹ ਮਾਇਆ ਦੀ ਰੰਗਤ ਗਾੜੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਉਹ ਆਪਣੇ ਅਸਲੇ ਅਥਵਾ ਆਤਮ ਮੰਡਲ ਨੂੰ ਭੁੱਲਦਾ ਅਤੇ ਉਸ ਤੋਂ ਬੇਮੁੱਖ ਹੁੰਦਾ ਜਾਂਦਾ। ਇਸ ਤਰ੍ਹਾਂ ਜੀਵ ਮਾਇਆ ਵਿੱਚ ਖਚਤ ਹੁੰਦਾ ਜਾਂਦਾ ਹੈ। ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ, ਸਾਡਾ ਹੁਣ ਦਾ ਮਾਇਕੀ ਜੀਵਨ ਬੇਗ ਸਾਨੂੰ ਦੁੱਖਾਂ ਦੇ ਅਸਗਾਹ ਸਮੁੰਦਰ ਵੱਲ ਲੈ ਜਾ ਰਿਹਾ ਹੈ ਅਤੇ ਅਸੀਂ ਦੁੱਖਾਂ ਦੇ ਸਾਗਰ ਵਿੱਚ ਅੰਨੇ ਵਾਰ ਰੁੜੇ ਜਾ ਰਹੇ ਹਾਂ। ਗੁਰੂ ਬਾਬੇ ਨੇ ਸੰਸਾਰ ਦੀ ਐਸੀ ਤਰਸਯੋਗ ਅਧੋਗਤੀ ਨੂੰ ਅਨੁਭਵ ਕਰਕੇ ਸੰਸਾਰ ਨੂੰ ਗੁਰਬਾਣੀ ਦੁਆਰਾ ਸਹੀ ਆਤਮਿਕ ਸੇਧ ਦਿੱਤੀ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਤਰਿਓ ਸਾਗਰ ਪਾਵਕੋ, ਜੋ ਸੰਤ ਪੇਟੇ ਵਡ ਭਾਗ, ਪੌਜਲ ਬਿਖਮ ਅਸਗਾਹ, ਗੁਰਸ਼ਬਦੀ ਪਾਰ ਪਾਏ। ਉਪਰੋਕਤ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਜੀਵਨ ਦਾ ਰੁੱਖ ਮੋੜੇ ਬਿਨਾਂ, ਹਾਂਜੀ ਉਪਰੋਕਤ ਵਿਚਾਰਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਜੀਵਨ ਦਾ ਰੁੱਖ ਮੋੜੇ ਬਿਨਾਂ ਅਸੀਂ ਕਦਾਚਿਤ ਦੁੱਖਾਂ ਤੋਂ ਨਹੀਂ ਬਚ ਸਕਾਂਗੇ ਅਤੇ ਨਾ ਹੀ ਕਦੇ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਸਕੇਗੀ। ਜਿਉਂ ਜਿਉਂ ਸਤਸੰਗ ਅਤੇ ਸਿਮਰਨ ਦੁਆਰਾ ਸਾਡੇ ਨਿੱਤ ਦੇ ਜੀਵਨ ਦਾ ਰੁੱਖ ਬਦਲੇਗਾ, ਤਿਉਂ ਤਿਉਂ ਸਾਡੇ ਮਨ ਵਚ ਕਰਮਾਂ ਵਿੱਚ ਤਬਦੀਲੀ ਆਉਂਦੀ ਜਾਏਗੀ। ਇੱਥੋਂ ਤੱਕ ਕਿ ਸਾਡਾ ਮੈਂ ਮੇਰੀ ਵਾਲਾ ਆਪਾ ਭਾਵ ਬਿਲਕੁਲ ਖਤਮ ਹੋ ਜਾਵੇਗਾ। ਗੁਰੂ ਫਰਮਾਨ ਹੈ, ਉਲਟ ਪਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉਂ ਲਾਗਿਆ। ਜੀਵਤ ਭਾਵ ਤੋਂ ਮਰ ਕੇ ਜੀਵ ਨੂੰ ਜਾਗਰਤੀ ਪ੍ਰਾਪਤ ਹੁੰਦੀ ਹੈ ਅਤੇ ਸ਼ਬਦ ਵਿੱਚ ਰਤੇ ਜਾਣ 'ਤੇ ਉਲਟੀ ਖੇਡ ਵਰਤਦੀ ਹੈ। ਇਸ ਸੰਬੰਧੀ ਭਗਤ ਕਬੀਰ ਸਾਹਿਬ ਦਾ ਫਰਮਾਨ ਹੈ, ਜਮ 'ਤੇ ਉਲਟ ਪਏ ਹੈ ਰਾਮ, ਦੁੱਖ ਵਿਨਸੇ ਸੁੱਖ ਕੀਓ ਬਿਸਰਾਮ, ਬੈਰੀ ਉਲਟ ਪਏ ਹੈ ਮੀਤਾ, ਸਾਕਤ ਉਲਟ ਸੁਜਨ ਭਏ ਚੀਤਾ, ਆ ਮੋਹੇ ਸਰਬ ਕੁਸਲ ਕਰ ਮਾਨਿਆ, ਸ਼ਾਂਤ ਭਈ ਜਬ ਗੋਬਿੰਦ ਜਾਣਿਆ, ਰਹਾਓ ਤਨ ਮੈਂ ਹੋਤੀ ਕੋਟ ਅਪਾਦ, ਉਲਟ ਪਈ ਸੁਖ ਸਹਿ ਸਮਾਦ, ਆਪ ਪਛਾਣੈ ਆਪੇ ਆਪ, ਰੋਗ ਨਾ ਵਿਆਪੈ ਤੀਨੋ ਤਾਪ, ਆ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ, ਕਹੋ ਕਬੀਰ ਸੁਖ ਸਹਿ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਓ। ਸਤਸੰਗ ਵਿੱਚ ਦਮ ਬਦਮ ਗੁਰਸ਼ਬਦ ਦੀ ਅਤੁੱਟ ਕਮਾਈ ਦੁਆਰਾ ਜੀਵ ਦਾ ਸੁਭਾਅ ਅਤੇ ਵਰਤਾਰਾ ਹੀ ਉਲਟ ਹੋ ਜਾਂਦਾ ਹੈ। ਹਾਂਜੀ ਸਤਸੰਗ ਵਿੱਚ ਦਮ ਬਦਮ ਗੁਰਸ਼ਬਦ ਦੀ ਅਤੁੱਟ ਕਮਾਈ ਦੁਆਰਾ ਜੀਵ ਦਾ ਸੁਭਾਅ ਅਤੇ ਵਰਤਾਰਾ ਹੀ ਉਲਟ ਹੋ ਜਾਂਦਾ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਜਦੋਂ ਸਤਚਿਤ ਆਨੰਦ ਗੋਬਿੰਦ ਜੀ ਨਾਲ ਜੀਵ ਦਾ ਅੰਤਰ ਆਤਮੇ ਸੰਪਰਕ ਹੁੰਦਾ ਹੈ ਤਾਂ ਸ਼ਾਂਤੀ ਹੀ ਸ਼ਾਂਤੀ, ਠੰਡ ਹੀ ਠੰਡ ਵਰਤ ਜਾਂਦੀ ਹੈ ਅਤੇ ਅਕਹਿ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਜੀਵ ਦਾ ਬਾਹਰਲਾ ਵਰਤਾਰਾ ਬੁਰਾ ਨਹੀਂ ਸਭ ਭਲਾ ਹੀ ਹੈਰੇ ਵਾਲਾ ਹੋ ਜਾਂਦਾ ਹੈ। ਪਹਿਲੋ ਪਹਿਲ ਇਹ ਅਵਸਥਾ ਸਦੀਵੀ ਨਹੀਂ ਰਹਿੰਦੀ, ਪਹਿਲੋ ਪਹਿਲ ਇਹ ਅਵਸਥਾ ਸਦੀਵੀ ਨਹੀਂ ਰਹਿੰਦੀ, ਪਰ ਜਿਉਂ ਜਿਉਂ ਗੁਰ ਸ਼ਬਦ ਵਿੱਚ ਮਨ ਲੀਨ ਹੁੰਦਾ ਜਾਂਦਾ ਹੈ ਤਿਉਂ ਤਿਉਂ ਸਦੀਵੀ ਦ੍ਰਿੜ ਅਵਸਥਾ ਪ੍ਰਾਪਤ ਹੁੰਦੀ ਜਾਂਦੀ। ਜਦ ਜੀਵ ਸਹਿ ਸੁੱਖ ਵਿੱਚ ਟਿਕਿਆ ਹੋਇਆ ਕਿਸੇ ਉਮਾ ਉਤਸ਼ਾਹ ਅਤੇ ਚੜ੍ਹਦੀ ਕਲਾ ਵਿੱਚ ਵਿਚਰਦਾ ਹੈ, ਫਿਰ ਤੁਰਦੇ ਫਿਰਦੇ ਬਹਿੰਦੇ ਉੱਠਦੇ ਸਹਿਜ ਆਨੰਦ ਬਣਿਆ ਰਹਿੰਦਾ ਹੈ। ਜਿਵੇਂ ਗੁਰੂ ਬਾਕ ਹੈ, ਸੈਰ ਸਪਤ ਭਰੇ ਜਲ ਨਿਰਮਲ, ਉਲਟੀ ਨਾਵ ਤਰਾਵੈ ਬਾਹਰ ਜਾ ਤੋ ਠਾਕ ਰਹਾਵੈ ਗੁਰਮੁਖ ਸਹਿ ਸਮਾਵੇ। ਇਸ ਤਰ੍ਹਾਂ ਆਨੰਦ ਦੀ ਪ੍ਰਾਪਤੀ ਰੋਮ ਰੋਮ ਅੰਦਰ ਮਹਿਸੂਸ ਹੁੰਦੀ ਰਹਿੰਦੀ ਹੈ। ਆਪਣਾ ਆਪਾ ਮਿੱਠਾ ਮਿੱਠਾ, ਸੋਹਣਾ ਸੋਹਣਾ, ਠੰਡਾ ਠੰਡਾ, ਹਲਕਾ ਹਲਕਾ, ਪਿਆਰਾ ਪਿਆਰਾ, ਨਿੱਘਾ ਨਿੱਘਾ, ਖਿੜਿਆ ਖਿੜਿਆ ਮਹਿਸੂਸ ਹੁੰਦਾ। ਇੱਥੋਂ ਤੱਕ ਕਿ ਆਪਾ ਭਾਵ ਬਿਲਕੁਲ ਖਤਮ ਹੋ ਜਾਂਦਾ ਹੈ ਅਤੇ ਤੂੰ ਤੂੰ ਕਰਤਾ ਤੂੰ ਹੋਆ ਦੀ ਅਵਸਥਾ ਵਾਪਰਦੀ ਹੈ। ਸਭ ਚਿੰਤਾ ਝੋਰੇ ਦੂਰ ਹੋ ਕੇ ਅਕਹਿ ਸੁੱਖ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰਪੰਚਮ ਪਾਤਸ਼ਾਹ ਜੀ ਦਾ ਹੁਕਮ ਹੈ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ, ਸਹਿਜ ਸਹਿਣ ਔਰ ਸੁਖਮਨ ਨਾਰੀ, ਊਦ ਕਮਲ ਬਿਗਸਿਆ ਦੇਖੋ ਅਚਰਜ ਪਿਆ, ਜੇ ਠਾਕਰ ਕੋ ਸੁਣਤ ਅਗਾਧ ਬੋਧ, ਸੋ ਹਿਰਦੈ ਗੁਰਦਿਆ ਰਹਾਓ। ਜੋਏ ਦੂਤ ਮੋਹਿ ਬਹੁਤ ਸੰਤਾਵਤ, ਤੇ ਭਿਆਨਕ ਪਿਆ ਕਰੇ ਬੇਨਤੀ ਰਾਗ ਠਾਕਰ ਤੇ, ਹਮ ਤੇਰੀ ਸ਼ਰਨਾਇਆ। ਅਸੀਂ ਸੰਸਾਰ ਦੇ ਵਰਤ ਵਰਤਾਰੇ ਵੱਲ ਨਿਗਾਹ ਮਾਰੀਏ ਤਾਂ ਨਿੱਤ ਦੇ ਜੀਵਨ ਤੋਂ ਇਹ ਗੱਲਾਂ ਉੱਭਰ ਕੇ ਸਾਹਮਣੇ ਆਉਣਗੀਆਂ। ਕਿਹੜੀਆਂ ਕਿਹੜੀਆਂ ਗੱਲਾਂ ਜੀ? ਕਿ ਸੰਸਾਰ ਵਿੱਚ ਲੈ ਕੇ ਖੁਸ਼ ਹੋਣ ਵਾਲੇ ਸਾਰੇ, ਪਰ ਹੱਥੋਂ ਦੇ ਕੇ ਭਲਾ ਮਨਾਵੇ ਵਾਲਾ ਕੋਈ ਬਿਰਲਾ, ਕਥਨੀ ਵਾਲੇ ਗਿਆਨੀ ਸਾਰੇ, ਪਰ ਕਮਾਉਣ ਵਾਲਾ ਕੋਈ ਬਿਰਲਾ ਜਗ ਗਿਆਨੀ ਬਿਰਲਾ ਆਚਾਰੀ ਜਗ ਪੰਡਿਤ ਬਿਰਲਾ ਵਿਚਾਰੀ ਖਾਣ ਵਾਲੇ ਸਾਰੇ ਪਰ ਖੋਣ ਵਾਲਾ ਕੋਈ ਬਿਰਲਾ ਪਰ ਔਗਣ ਤੱਕਣ ਵਾਲੇ ਸਾਰੇ ਪਰ ਆਪਣੇ ਔਗਣਾਂ ਵੱਲ ਨਿਗਾਹ ਮਾਰਨ ਵਾਲਾ ਕੋਈ ਬਿਰਲਾ ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਲੋਕਾਂ ਦੇ ਔਗਣਾਂ ਦੀ ਚਰਚਾ ਕਰਨ ਵਾਲੇ ਸਾਰੇ ਪਰ ਦੇਖ ਕੇ ਅਣਡਿੱਠ ਅਤੇ ਸੁਣ ਕੇ ਅਣਸੁਣਾ ਕਰਨ ਵਾਲਾ ਕੋਈ ਬਿਰਲਾ ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ ਕੌੜਾ ਅਤੇ ਫਿੱਕਾ ਬੋਲਣ ਵਾਲੇ ਸਾਰੇ ਮਿੱਠਾ ਬੋਲਣ ਵਾਲਾ ਕੋਈ ਬਿਰਲਾ ਨਿੰਦਾ ਕਰਨ ਵਾਲੇ ਸਾਰੇ ਪਰ ਆਪਣੀ ਨਿੰਦਾ ਸੁਣ ਕੇ ਖੁਸ਼ ਹੋਣ ਵਾਲਾ ਕੋਈ ਬਿਰਲਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਬੁਰਾ ਕਰਨ ਵਾਲੇ ਬਹੁਤ ਪਰ ਬੁਰੇ ਨਾਲ ਭਲਾ ਕਰਨ ਵਾਲਾ ਕੋਈ ਬਿਰਲਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਈ ਲੋਕਾਂ ਨਾਲ ਰੋਸੇ ਗਿਲੇ ਕਰਨ ਵਾਲੇ ਸਾਰੇ ਪਰ ਰੋਸ ਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰ ਵਾਲਾ ਕੋਈ ਬਿਰਲਾ ਈਰਖਾ ਦਵੈਤ ਦੀਆਂ ਗੰਢਾਂ ਬੰਨਣ ਵਾਲੇ ਸਾਰੇ ਪਰ ਕਾ ਬੁਰਾ ਨਾ ਰੱਖੋ ਚੀਤ ਵਾਲਾ ਕੋਈ ਬਿਰਲਾ ਡੰਡੀ ਮਾਰਨ ਵਾਲੇ ਬਹੁਤ ਪਰ ਪੂਰਾ ਤੋਲਣ ਵਾਲਾ ਕੋਈ ਬਿਰਲਾ ਡੰਗ ਟਪਾਓ ਸਾਰੇ ਫਰ ਫਾਈਜ ਤੇ ਡਿਊਟੀ ਨਿਭਾਉਣ ਵਾਲਾ ਕੋਈ ਬਿਰਲਾ ਅੱਗ ਲਾਉਣ ਵਾਲੇ ਸਾਰੇ ਪਰ ਬਜਾਉਣ ਵਾਲਾ ਕੋਈ ਬਿਰਲਾ ਦਿਲ ਦੇ ਸ਼ੀਸ਼ੇ ਨੂੰ ਤੋੜਨ ਵਾਲੇ ਸਾਰੇ ਪਰ ਜੋੜਨ ਵਾਲਾ ਕੋਈ ਬਿਰਲਾ ਹਿਆਊ ਨਾ ਕਹੀ ਠਾਏ ਮਾਨਕ ਸਭ ਅਮੋਲ ਵੀ ਖਿੜੇ ਹੋਏ ਹਿਰਦੇ ਨੂੰ ਮੁਰਝਾਉਣ ਵਾਲੇ ਸਾਰੇ ਪਰ ਮੁਰਝਾਇਆਂ ਨੂੰ ਖਿਲਾਉਣ ਵਾਲਾ ਕੋਈ ਬਿਰਲਾ ਗੱਲ ਕੀ ਹਰ ਪਾਸੇ ਠੱਗੀ ਠੋਰੀ ਵੱਡੀ ਖੋਰੀ ਕੰਮ ਦੀ ਚੋਰੀ ਟਾਲ ਮਟੋਲ ਲਾਰੇਬਾਜ਼ੀ ਦਗਾ ਫਰੇਬ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ ਉਹ ਕਿਹੜਾ ਔਗੁਣ ਹੈ ਜੋ ਸਾਡੇ ਵਿੱਚ ਨਹੀਂ ਹੈ ਹਾਂਜੀ ਉਹ ਕਿਹੜਾ ਔਗੁਣ ਹੈ ਜੋ ਸਾਡੇ ਵਿੱਚ ਨਹੀਂ ਹੈ ਮਨ ਵਚ ਕਰਮਾ ਕਰਕੇ ਰਾਤ ਦਿਨ ਕੂੜ ਫਿਰੇ ਪ੍ਰਧਾਨ ਬੇ ਲਾਲੋ ਵਾਲਾ ਜੀਵਨ ਬਤੀਤ ਕਰ ਰਹੇ ਹਾਂ ਸਮਾਜਿਕ ਹਾਲਤਾਂ ਨਰਕ ਤੋਂ ਵੀ ਭੈੜੀ ਹੋ ਚੁੱਕੀ ਹੈ ਗੁਰੂ ਬਾਬੇ ਨੇ ਸਾਨੂੰ ਸੱਚੇ ਸੌਦੇ ਕਰਨੇ ਸਿਖਾਏ ਤੇਰਾਂ ਤੇਰਾਂ ਤੋਲਣਾ ਦੱਸਿਆ ਹੱਥੋਂ ਦੇ ਕੇ ਭਲਾ ਮਨਾਉਣਾ ਸਿਖਾਇਆ ਅਣਹੋਂ ਦਾ ਆਪ ਮਨਾਉਣ ਦੀ ਜਾਚ ਦੱਸੀ ਗੁਰੂ ਸਾਹਿਬਾਨ ਨੇ ਜ਼ੁਲਮ ਰੋਕਣ ਦੀ ਖਾਤਰ ਬਲੀਦਾਨ ਦੇ ਕੇ ਸਾਨੂੰ ਇਹ ਸਿਖਾਇਆ ਕਿ ਅਸਲੀ ਜੀਵਨ ਤਾਂ ਲੁਕਾਈ ਖਾਤਰ ਜਿਉਣਾ ਅਤੇ ਲੁਕਾਈ ਖਾਤਰ ਮਰਨਾ ਹੀ ਹੈ ਅਸੀਂ ਗੁਰੂ ਬਾਬੇ ਦੇ ਦਰਸਾਏ ਹੋਏ ਗਾਢੀ ਰਾਹ ਤੋਂ ਖੁੰਝੇ ਜਾ ਰਹੇ ਹਾਂ ਹਾਂਜੀ ਅਸੀਂ ਗੁਰੂ ਬਾਬੇ ਦੇ ਦਰਸਾਏ ਹੋਏ ਗਾਢੀ ਰਾਹ ਤੋਂ ਖੁੰਝੇ ਜਾ ਰਹੇ ਹਾਂ ਆਓ ਗੁਰੂ ਬਾਬੇ ਦੀ ਬਾਣੀ ਨੂੰ ਵਿਚਾਰਦੇ ਹੋਏ ਆਪਣੇ ਜੀਵਨ ਨੂੰ ਪਲਟਾ ਦੇਈਏ ਅਤੇ ਸੱਚੀ ਸੁੱਚੀ ਸੇਧ ਵਿੱਚ ਤੁਰੀਏ ਐਸੀ ਉਲਟੀ ਖੇਦ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰੂ ਸ਼ਬਦ ਦੀ ਕਮਾਈ ਦੁਆਰਾ ਹਰ ਰਸ ਵਿੱਚ ਰੱਤੇ ਜਾਣ ਨਾਲ ਹੀ ਪ੍ਰਾਪਤ ਹੋ ਸਕਦੀ ਹੈ ਹਾਂਜੀ ਇਹ ਇੱਕ ਉਲਟੀ ਖੇਲ ਕਿਵੇਂ ਪ੍ਰਾਪਤ ਹੋ ਸਕਦੀ ਹੈ ਐਸੀ ਉਲਟੀ ਖੇਲ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰੂ ਸ਼ਬਦ ਦੀ ਕਮਾਈ ਦੁਆਰਾ ਹਰ ਰਸ ਵਿੱਚ ਰੱਤੇ ਜਾਣ ਨਾਲ ਹੀ ਪ੍ਰਾਪਤ ਹੋ ਸਕਦੀ ਹੈ ਐਸੋ ਹਰ ਰਸ ਵਰਨ ਸਕੂੰ ਗੁਰਪੂਰੇ ਮੇਰੀ ਉਲਟ ਤਰੀ ਸਾਡੀ ਮਤ ਕੇਵਲ ਉਸ ਵੇਲੇ ਬਦਲਣੀ ਸ਼ੁਰੂ ਹੁੰਦੀ ਹੈ ਜਦ ਅਸੀਂ ਆਪਣੇ ਮਨ ਦਾ ਰੁੱਖ ਸੰਸਾਰ ਵੱਲੋਂ ਮੋੜ ਕੇ ਗੁਰੂ ਵੱਲ ਕਰਦੇ ਹਾਂ ਸਾਡੀ ਮਤ ਕੇਵਲ ਉਸ ਵੇਲੇ ਬਦਲਣੀ ਸ਼ੁਰੂ ਹੁੰਦੀ ਹੈ ਜਦ ਅਸੀਂ ਆਪਣੇ ਮਨ ਦਾ ਰੁੱਖ ਸੰਸਾਰ ਵੱਲੋਂ ਮੋੜ ਕੇ ਗੁਰੂ ਵੱਲ ਕਰਦੇ ਹਾਂ ਜਿਉਂ ਜਿਉਂ ਸਾਡੇ ਮਨ ਦਾ ਰੁੱਖ ਗੁਰੂ ਵੱਲ ਮੁੜਦਾ ਜਾਂਦਾ ਹੈ ਤਿਉਂ ਤਿਉਂ ਸਾਡੇ ਵਿੱਚ ਗੁਰੂ ਵਾਲੇ ਗੁਣ ਪ੍ਰਵੇਸ਼ ਹੁੰਦੇ ਜਾਂਦੇ ਹਨ ਗੁਰਮੁਖ ਹੋਏ ਸੋ ਪਲਟਿਆ ਹਰ ਰਾਤੀ ਸਾਸ ਸ਼ਿਗਾਰ ਪਰ ਸਾਡੀ ਹਾਲਤ ਤਰਸਯੋਗ ਹੈ ਪਰਮ ਦੀ ਅਗਿਆਨਤਾ ਕਾਰਨ ਸਾਨੂੰ ਗੁਰੂ ਆਪਣੇ ਨਾਲ ਅੰਗ ਸੰਗ ਹੁੰਦਾ ਹੋਇਆ ਵੀ ਅਨੁਭਵ ਨਹੀਂ ਹੁੰਦਾ ਅਤੇ ਅਸੀਂ ਅੰਨੇ ਵਾਹ ਰਸਾਤਲ ਵੱਲ ਰੁੜੇ ਜਾ ਰਹੇ ਹਾਂ ਐਸੇ ਕਾਹੇ ਭੂਲ ਪਰੇ ਕਰੇ ਕਰਾਵੇ ਮੁਕਰ ਪਾਵੇ ਪੇਕਤ ਸੁੰਤ ਸਦਾ ਸੰਗ ਹਰੇ ਰਹਾਓ ਕਾਚ ਬਿਹਾਜਨ ਕੰਚਨ ਛਾਡਣ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨ ਹੋਵਨ ਮਿੱਠਾ ਵਿਖਿਆ ਮੈਂ ਲਪਟਾਏ ਜਰੇ ਅੰਧ ਕੂ ਮੈਂ ਪਰਿਓ ਪਰਾਣੀ ਪਰਮ ਗਵਾਹ ਮੋਹ ਅੰਧ ਪਰੇ ਪਰਮ ਗਵਾਰ ਮੋਹ ਬੰਧ ਪਰੇ ਕਹੋ ਨਾਨਕ ਪ੍ਰਭ ਹੋ ਦਿਆਰਾ ਗੁਰ ਭੇਟੈ ਕਾਢੈ ਬਾਂਹ ਫੜੇ ਅਕਾਲ ਪੁਰਖ ਦੇ ਚਰਨ ਕਮਲ ਦੀ ਮੌਤ ਛੱਡ ਕੇ ਮਨੁੱਖ ਛਾਇਆ ਰੂਪ ਮਾਇਆ ਨੂੰ ਵਿਹਜਨ ਵਿੱਚ ਜੁਟਿਆ ਹੋਇਆ। ਅਕਾਲ ਪੁਰਖ ਦੇ ਚਰਨ ਕਮਲ ਦੀ ਮੌਜ ਛੱਡ ਕੇ ਮਨੁੱਖ ਛਾਇਆ ਰੂਪ ਮਾਇਆ ਨੂੰ ਵਿਹਜਨ ਵਿੱਚ ਜੁਟਿਆ ਹੋਇਆ ਹੈ। ਰਾਤ ਦਿਨ ਪੈਸਾ ਪੈਸਾ ਕੂਕ ਰਿਹਾ ਹੈ। ਕਾਮ ਕ੍ਰੋਧ ਆਦਿ ਜੋ ਇਸਦੇ ਬੈਰੀ ਹਨ ਉਹਨਾਂ ਨਾਲ ਪਿਆਰ ਅਤੇ ਸਤ ਸੰਤੋਖ ਦਇਆ ਸੇਵਾ ਭਾਵ ਆਪਾ ਬਾਰਨਾ ਆਦਿ ਦੈਵੀ ਗੁਣ ਜੋ ਇਸਦੇ ਸੱਜਣ ਹਨ ਉਹਨਾਂ ਵੱਲੋਂ ਮੁੱਖ ਮੋੜੀ ਬੈਠਾ ਹੈ। ਇਹ ਜਗ ਮਿੱਠਾ ਅਗਲਾ ਕਿ ਡਿੱਠਾ ਅਨੁਸਾਰ ਸਦਾ ਸਹਾਈ ਪਰਮੇਸ਼ਰ ਨੂੰ ਛੱਡ ਛਿਨ ਪੰਗਰ ਜੀਵਨ ਨੂੰ ਮਿੱਠਾ ਜਾਣ ਵਿਉਹ ਰੂਪੀ ਮਾਇਆ ਵਿੱਚ ਲਿਪਟਿਆ ਹੋਇਆ ਵਾਹਿਗੁਰੂ ਤੋਂ ਬੇਮੁੱਖ ਹੋ ਰਿਹਾ ਹੈ। ਪਰਮ ਦੇ ਗਵਾਰ ਅਤੇ ਮੋਹ ਦੇ ਬੰਧਨਾਂ ਕਾਰਨ ਅੰਨੇ ਖੂਹ ਵਿੱਚ ਗੋਤੇ ਖਾ ਰਿਹਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਸਤਿਗੁਰੂ ਜੀ ਇਸ ਬਿਖਮ ਅਸਗਾ ਭਵ ਸਾਗਰ ਤੋਂ ਬਚਣ ਦਾ ਰਾਹ ਸਾਧ ਸੰਗਤ ਦਾ ਆਸਰਾ ਹੀ ਦੱਸਦੇ ਹਨ, ਜਿੱਥੋਂ ਸਾਨੂੰ ਨਾਮ ਦੀ ਓਟ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਕਹਿ ਅੰਚਲ ਲਾਵੋ ਬਿਖਮ ਨਦੀ ਜੈ ਤਰਨੀ ਦੀ ਅਰਦਾਸ ਦੀ ਜਾਂਚਨਾ ਸਿਖਾਈ ਹੈ ਅਤੇ ਨਾਮ ਦਾ ਓਲਾ ਲੈਣ ਦਾ ਉਪਦੇਸ਼ ਬਖਸ਼ਦੇ ਹਨ। ਰੇ ਮਨ ਓਟ ਲਿਹੋ ਹਰ ਨਮ ਜੀਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵ ਨੂੰ ਤਿੰਨ ਮੈਂ ਭਉ ਹੈ ਜਾਮ ਕਾ। ਜਦ ਜੀਵ ਦੇ ਮਨ ਦਾ ਰੁੱਖ ਆਤਮਾ ਵੱਲ ਹੁੰਦਾ ਹੈ, ਹਾਂਜੀ ਜਦ ਜੀਵ ਦੇ ਮਨ ਦਾ ਰੁੱਖ ਆਤਮਾ ਵੱਲ ਹੁੰਦਾ ਹੈ ਤਾਂ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ। ਜਦ ਜੀਵ ਦੇ ਮਨ ਦਾ ਰੁੱਖ ਆਪਣੀ ਆਤਮਾ ਵੱਲੋਂ ਮੁੜ ਕੇ ਅਥਵਾ ਭੁੱਲ ਕੇ ਮਾਇਆ ਵਿੱਚ ਖਚਿਤ ਹੋ ਜਾਂਦਾ ਹੈ ਉਦੋਂ ਉਸ ਨੂੰ ਮਨਮੁੱਖ ਕਿਹਾ ਜਾਂਦਾ ਹੈ। ਸੇ ਮਨਮੁੱਖ ਜੋ ਸ਼ਬਦ ਨਾ ਪਛਾਣੈ ਗੁਰ ਕੈ ਭੈ ਕੀ ਸਾਰ ਨਾ ਜਾਣੇ। ਜਦ ਜੀਵ ਪਰਮਾਤਮਾ ਨੂੰ ਭੁੱਲ ਕੇ ਉਸ ਦੀ ਹੋਣ ਤੋਂ ਹੀ ਇਨਕਾਰੀ ਕਰਦਾ ਹੈ ਅਤੇ ਆਪਣੀ ਝੂਠੀ ਮੈਂ ਮੇਰੀ ਦੇ ਭਰਮ ਭੁਲਾਵੇ ਵਿੱਚ ਹੰਕਾਰਿਆ ਫਿਰਦਾ ਹੈ ਤਾਂ ਉਸ ਨੂੰ ਸਾਕਤ ਕਿਹਾ ਜਾਂਦਾ। ਇਸ ਤਰ੍ਹਾਂ ਸਾਕਤ ਦੀ ਮਾਨਸਿਕ ਅਵਸਥਾ ਗੁਰਮੁਖ ਦੀ ਆਤਮਿਕ ਅਵਸਥਾ ਤੋਂ ਐਨ ਉਲਟ ਹੈ। ਖਾਂਦਾ ਪਹਿਨਦਾ ਮੁੱਕਰ ਪਾਏ ਤਿਸ ਨੂੰ ਜੋਹੇ ਦੂਤ ਧਰਮ ਰਾਏ, ਤਿਸਿਓ ਬੇਮੁੱਖ ਜਿਨ ਜਿਉ ਪਿੰਡ ਦੀਨਾ, ਕੋਟ ਜਨਮ ਭਰਮੈ ਬਹੁ ਜੂਨਾ ਰਹਾਉ। ਸਾਕਤ ਕੀ ਐਸੀ ਹੈ ਰੀਤ, ਜੋ ਕੁਛ ਕਰੈ ਸਗਲ ਵਪਰੀਤ, ਜਿਉ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕੁਰ ਮਨੋ ਬਸਾਰੇ। ਕੌਡੀ ਬਦਲੈ ਤਿਆਗੈ ਰਤਨ, ਛੋੜ ਜਾਏ ਤਾਹੂ ਕਾ ਜਤਨ, ਸੋ ਸੰਚੈ ਜੋ ਹੋਛੀ ਬਾਤ, ਮਾਹਿਆ ਮੋਹਿਆ ਟੇਢੋ ਜਾਤ, ਅਭਾਗੈ ਤੈ ਲਾਜ ਨਾਹੀ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਚੇਤਿਓ ਮਨ ਮਾਹੀ ਰਹਾਓ। ਅੰਮ੍ਰਿਤ ਕੌੜਾ ਬੀਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡਿਠੀ, ਕੂੜ ਕਪਟ ਹੰਕਾਰ ਰਜਾਨਾ, ਨਾਮ ਸੁਣਤ ਜਨ ਵਿਛੇ ਡਸਾਨਾ। ਮਾਇਆ ਕਾਰਨ ਸਦ ਹੀ ਚੂਰੈ, ਮਨਮੁਖ ਕਵੈ ਨਾ ਉਸਤਤ ਕਰੈ, ਨਿਰਭਉ ਨਿਰੰਕਾਰ ਦਾ ਤਾਰ, ਤਿਸਿਓ ਪ੍ਰੀਤ ਨਾ ਕਰੈ ਗਵਾਰ। ਸਾਕਤ ਮੂਠੈ ਦੁਰਮਤੀ, ਹਰ ਰਸ ਨਾ ਜਾਣਨ, ਜਿਨੀ ਅੰਮ੍ਰਿਤ ਪਰਮ ਲੁਟਾਇਆ, ਬਿਕਸਿਓ ਰਚੈ ਰਚਨ, ਦੁਸ਼ਟਾਂ ਸੇਤੀ ਪਿਰਹੜੀ, ਜਨ ਸਿਓ ਵਾਦ ਕਰਨ। ਸਾਡੇ ਕਮਜ਼ੋਰ ਅਤੇ ਬਦਲਵੇਂ ਮਨ ਉੱਤੇ ਸੰਗਤ ਦਾ ਅਸਰ ਹੋਣਾ ਅਵਸ਼ ਅਥਵਾ ਲਾਜ਼ਮੀ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਇਸੇ ਲਈ ਗੁਰਬਾਣੀ ਵਿੱਚ ਜੀਵਾਂ ਨੂੰ ਐਸੇ ਮਨਮੁੱਖ ਅਥਵਾ ਸਾਕਤ ਦੀ ਸੰਗਤ ਤੋਂ ਬਚਣ ਦੀ ਇਉਂ ਪ੍ਰੇਰਨਾ ਕੀਤੀ ਗਈ ਹੈ। ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨ ਕੈ ਨਿਕਟ ਨਾ ਪਿਟੀਏ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਐ ਭਾਗ, ਬਾਸਨ ਕਾਰੋਂ ਪਰਸੀਐ, ਤਾਂ ਕਛ ਲਾਗੈ ਦਾਗ। ਇਸ ਉਲਟੀ ਖੇਲ ਨੂੰ ਖੇਲਣ ਲਈ ਗ੍ਰਸਤ ਉਦਾਸ ਜੀਵਨ ਬਤੀਤ ਕਰਦੇ ਹੋਏ ਲੋਕ ਸੁਖੀ ਪ੍ਰਲੋਕ ਸਹੇਲੇ ਬਣਾਉਣਾ ਹੈ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂਕਰ ਉਲਟੀ ਰੇ। ਗੁਰਬਾਣੀ ਵਿੱਚ ਦਰਸਾਏ ਗੁਰ ਹੁਕਮਾਂ ਨੂੰ ਕਮਾਉਂਦੇ ਹੋਏ ਸਦੀਵੀ ਸੁੱਖ ਦੀ ਪ੍ਰਾਪਤੀ ਕਰਨੀ ਹੈ ਅਤੇ ਬੇਗਮਪੁਰੇ ਦੇ ਵਾਸੀ ਹੋ ਲੁੱਡ ਲੁੱਡ ਦਰਗਹਿ ਬੰਜਣਾ ਹੈ, ਤਾਂ ਕਿ ਸਾਡੇ ਤੇ ਗੁਰੂ ਬਾਬੇ ਦੇ ਇਹ ਬਚਨ ਸਹੀ ਅਰਥਾਂ ਵਿੱਚ ਟੁੱਕ ਸਕਣ। ਮਨ ਮੈਂ ਮਨ ਉਲਟੋ ਮਰੈ, ਜੇ ਗੁਣ ਹੋਵੇ ਨਾਲ, ਬੀਜ ਮੰਤਰ ਲੈ ਹਿਰਦੈ ਰਹਿ, ਮਨੁਆ ਉਲਟ ਸੁਨ ਮੈਂ ਗਹਿ। ਗੁਰਪ੍ਰਸਾਦ ਦੀ ਉਲਟੀ ਹੋਵੇ। ਗਿਆਨ ਰਤਨ ਸ਼ਬਦ ਤਾਹਾਂ ਹੈ, ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ। ਦੂਜੇ ਪਾਸੇ ਮਨਮੁੱਖ ਜਾਂ ਸਾਕ ਦੀ ਅਵਸਥਾ ਤੋਂ ਬਦਲ ਕੇ ਗੁਰਮੁਖ ਬਣਨ ਲਈ ਉੱਤਮ ਦੈਗ ਵੀ ਸੰਗਤ ਅਥਵਾ ਸਾਸਨ ਕਰਨ ਦਾ ਗੁਰਬਾਣੀ ਵਿੱਚ ਤਕੀਦੀ ਹੁਕਮ ਹੈ। ਮਨਮੁੱਖ ਜਾਂ ਸਾਕ ਦੀ ਅਵਸਥਾ ਤੋਂ ਬਦਲ ਕੇ ਗੁਰਮੁਖ ਬਣਨ ਲਈ ਉੱਤਮ ਦੈਵੀ ਸੰਗਤ ਅਥਵਾ ਸਾਧ ਸੰਗਤ ਕਰਨ ਦਾ ਗੁਰਬਾਣੀ ਵਿੱਚ ਤਕੀਦੀ ਹੁਕਮ ਹੈ। ਸਾਧ ਸੰਗਤ ਕਰਦਿਆਂ ਹੋਇਆਂ ਸਾਡੇ ਅੰਤਰ ਆਤਮੇ ਅਕਾਲ ਪੁਰਖ ਦੀ ਸ਼ਰਧਾ ਭਾਵਨੀ ਵੱਧਦੀ ਜਾਏਗੀ, ਮਾਇਕੀ ਰੰਗਤ ਘਟਦੀ ਜਾਏਗੀ ਅਤੇ ਸਹਿਜੇ ਸਹਿਜੇ ਸਾਡੀ ਅਵਸਥਾ ਸਾਕਤ ਤੋਂ ਬਦਲ ਕੇ ਗੁਰਮੁਖ ਬਣ ਜਾਏਗੀ। ਗੁਰਬਾਣੀ ਵਿੱਚ ਇਸ ਗੱਲ ਦੀ ਇਉਂ ਪ੍ਰੇਰਨਾ ਕੀਤੀ ਗਈ ਹੈ, ਸਾਧ ਸੰਗਤ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ, ਮਹਾਂ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੈ ਪ੍ਰਭ ਰੰਗ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੁੱਟ ਅਗ ਹਰੇ ਨਿਰਮਲ ਪੈ ਚੀਤਾ, ਗਈ ਗਲਾਨ ਸਾਧਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ, ਜਨਮ ਜਨਮ ਕੀ ਹੋ ਮੈਂ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੇ ਗੋ, ਕਰ ਸਾਧ ਸੰਗਤ ਸਿਮਰ ਮਾਧੋ ਹੋਹੈ ਪਤ ਪਨੀਤ। ਇੱਕ ਪਾਸੇ ਆਤਮਕ ਮੰਡਲ ਵਿੱਚ ਸੱਚ ਹੁਕਮ ਨਾਮ ਪਿਆਰ ਨਿਰਮਲਤਾ ਸੰਤੋਖ ਦਇਆ ਧੀਰਜ ਖਿਮਾ ਸੇਵਾ ਭਾਵ ਮੈਤਰੀ ਭਾਵ ਸ਼ਰਧਾ ਭਾਵਨੀ ਨਿਮਰਤਾ ਸ਼ਾਂਤੀ ਆਦਿ ਦੇ ਦੈਵੀ ਗੁਣਾਂ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਹੈ। ਦੂਸਰੇ ਪਾਸੇ ਮਾਇਕੀ ਮੰਡਲ ਵਿੱਚ ਅਗਿਆਨਤਾ ਭਰਮ ਹੰਕਾਰ ਕਾਮ ਕ੍ਰੋਧ ਲੋਭ ਮੋਹ ਸ਼ੱਕ ਡਰ ਖੁਦਕਰਜੀ ਈਰਖਾ ਦਵੈਤ ਦੁੱਖ ਕਲੇਸ਼ ਕੁਲਝਣਾ ਆਦਿ ਦੇ ਔਗੁਣਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਜੇਕਰ ਅਸੀਂ ਮਾਇਕੀ ਮੰਡਲ ਤੋਂ ਨਿਕਲ ਕੇ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲੀ ਪੁਰਾਣੀ ਜੀਵਨ ਰੋੜ ਦੇ ਹਰ ਪੱਖ ਅਥਵਾ ਖਿਆਲ ਚਿਤਵਣੀ ਨਿਸ਼ਚਾ ਜੀਵਨ ਸੇਧ ਰੁਚੀਆਂ ਗਿਆਨ ਕਰਮ ਸੁਭਾਓ ਮਨੋਰੰਜਨ ਆਦਿ ਬਦਲਣੇ ਪੈਣਗੇ ਅਤੇ ਉਹਨਾਂ ਤੋਂ ਐਨ ਉਲਟ ਆਤਮ ਮੰਡਲ ਦੇ ਦੈਵੀ ਗੁਣ ਧਾਰਨੇ ਪੈਣਗੇ। ਐਸੇ ਮਨਮੁੱਖ ਜੀਵਨ ਤੋਂ ਗੁਰਮੁਖ ਜੀਵਨ ਵੱਲ ਉਲਟ ਤਬਦੀਲੀ ਅਲੌਕਿਕ ਆਤਮਕ ਅਕਲ ਕਲਾ ਹੈ, ਅਚਰਜ ਅਲਾਹੀ ਕਰਾਮਾਤ ਹੈ, ਦੈਵੀ ਕ੍ਰਿਸ਼ਮਾ ਹੈ, ਜੀਵਤ ਮਰਨਾ ਹੈ, ਆਤਮਕ ਪਿਉਂਦ ਚਾੜਨੀ ਹੈ, ਅੰਤਰ ਆਤਮੇ ਧਰਮ ਧਾਰਨਾ ਹੈ। ਜੀਵਨ ਵਿੱਚ ਇਹ ਮਹੱਤਵਪੂਰਨ ਉਲਟ ਤਬਦੀਲੀ ਲਿਆਉਣ ਲਈ ਸਭ ਤੋਂ ਪਹਿਲਾ ਅਤੇ ਜ਼ਰੂਰੀ ਸਾਧਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਦੱਸੀ ਗਈ ਹੈ। ਹਾਂਜੀ, ਜੀਵਨ ਵਿੱਚ ਇਹ ਮਹੱਤਵਪੂਰਨ ਉਲਟ ਤਬਦੀਲੀ ਲਿਆਉਣ ਲਈ ਸਭ ਤੋਂ ਪਹਿਲਾਂ ਅਤੇ ਜ਼ਰੂਰੀ ਸਾਧਨ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਦੱਸੀ ਗਈ ਹੈ। ਖੋਜਤ ਸੁਣੀਏ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ, ਸਾਧ ਸੰਗਤ ਮਿਲ ਬੁੱਧ ਵਿਵੇਕ, ਸਾਧ ਸੰਗਤ ਬਿਨਾਂ ਭਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਅੰਤੇ ਟੁੱਟੀਐ ਰਿਖ ਤੇ ਛੁੱਟੀਐ, ਮਨ ਹਰ ਰਸ ਕੂਟੀਐ ਸੰਗ ਸਾਧੂ ਉਲਟੀਏ, ਸੰਤ ਜਨਾ ਕੀ ਲਿਹੋ ਮਤੇ, ਸਾਧ ਸੰਗ ਪਾਵੋ ਪਰਮ ਗਤੇ, ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਓ, ਅੰਦਰਲੇ ਘੁੱਪ ਹਨੇਰੇ ਕਮਰੇ ਦੇ ਅੰਧ ਗਵਾਰ ਵਿੱਚ ਠੋਕਰਾਂ ਅਤੇ ਭੁਲੇਖਿਆਂ ਤੋਂ ਦੁਖੀ ਹੋ ਕੇ ਅਸੀਂ ਹਨੇਰੇ ਵੱਲ ਪਿੱਠ ਕਰਕੇ ਚਾਨਣ ਵੱਲ ਦੌੜਦੇ ਹਾਂ, ਅੱਗ ਦੇ ਭਾਂਬੜ ਦੀਆਂ ਲਾਟਾਂ ਤੋਂ ਬਚਣ ਲਈ ਵੀ ਅਸੀਂ ਭਾਂਬੜ ਤੋਂ ਦੂਰ ਭੱਜਦੇ ਹਾਂ ਅਤੇ ਕੋਈ ਠੰਡੀ ਥਾਂ ਪਾਲਦੇ ਹਾਂ। ਐਨ ਇਸੇ ਤਰ੍ਹਾਂ ਜਦ ਜੀ ਮਾਇਕੀ ਮੰਡਲ ਦੇ ਅਗਨ ਸੋਕ ਸਾਗਰ ਦੇ ਭਾਂਬੜ, ਆਤਿਸ਼ ਦੁਨੀਆਂ ਦੇ ਸੇਕ, ਬਿਖਮ ਸਾਗਰ ਦੀਆਂ ਡੋਬੂ ਲਹਿਰਾਂ, ਮਾਇਆ ਨਾਗਨੀ ਦੇ ਡੰਗ, ਮਾਇਆ ਠਗੌਰੀ ਦੇ ਚਰਿੱਤਰ, ਪੰਜਾਂ ਦੇ ਭੜਥੂ, ਨਰਕ ਘੋਰ ਦਾ ਦੁਆਰਾ ਤੋਂ ਅਤ ਦੁਖੀ ਹੋ ਕੇ ਤੰਗ ਆ ਜਾਂਦਾ ਹੈ ਤਾਂ ਇਹ ਝੂਠੀ ਤ੍ਰੈਗੁਣੀ ਮਾਇਆ ਵੱਲ ਪਿੱਠ ਕਰਕੇ ਅਥਵਾ ਤਿਆਗ ਕੇ ਆਤਮਿਕ ਮੰਡਲ ਅਥਵਾ ਪਰਮਾਰਥ ਵੱਲ ਮੁੜਦਾ ਹੈ ਅਤੇ ਆਤਮਕ ਸੁੱਖ ਸ਼ਾਂਤੀ ਦੀ ਤਲਾਸ਼ ਵਿੱਚ ਨਿਕਲਦਾ ਹੈ। ਹਰ ਜਨ ਸੰਤ ਮਿਲੋ ਮੇਰੇ ਭਾਈ, मेरा हर प्रभ दसो मैं भूख लगाई। कोई सज्जन संत मिले वडभागी मैं हर प्रभ प्यारा दसे जियो हो मन तन खोजी पाल पलाई क्यों प्यारा प्रीतम मिले मेरी माई। बार मुखी माइकी मंडल वालों मुड़ना अते आत्मक मंडल वाल मूह करना अथवा अंतरमुखी होना ही जिग्यासु दी निराली उल्टी खेड़ है। हाँ जी, बार मुखी माइकी मंडल तो मुड़ना अते आत्मक मंडल वाल मूह करना अथवा अंतरमुखी होना ही जिग्यासु दी निराली उल्टी खेल है। जिसनु कोई बिरला गुरमुख ही खेलदा है बाकी सारे जीव इस अगन सोग सागर विच ही पलच पलच सगली मुई झूठे तंदे मोह अनुसार अपना अमोलक जन्म अजाई गवा के जमा दे बस पै के आवागमन दे फेर विच पए हुए हन। असी गुरबाणी दे ऊचम ऊचे सूचम सूचे सुखदाई कल्याणकारी आत्मक उपदेशां दे गुझे भेदां तो अनजाण अवेसले जां जाण बुझ के मचले हो के गुरबाणी दे उपदेशां दे ऐन उल्ट जीवन बतीत कर रहे हैं। जान बूझ कै बावरे तै काज बिगार्यो पाप करत सुख जो नहीं न गर्भ निवार्यो। कबीर, मन जाने सब बात जानत ही अवगण करै काहे की कुसलात हाथ दीप कुए परे। गुरबाणी दे उपदेशां दे उल्ट साडी जीवन रोड नूं स्पष्ट करन लई हेठां ब्यौरा दिता जांदा है। इह महापुरखां ने एक पासे दस्या है भी गुरबाणी दा उपदेश की है, दूजे पासे साडी किरिया की है, असी की करदे हां। गुरबाणी दा उपदेश, साच नाम मेरा मन लागा लोगों से मेरा ठाठा बागा। साडी किरिया माया विच मन लग्या होया है परमार्थ नाल ठाठा बागा करदे हां। गुरबाणी कहिंदी है अवर काज तेरे किते ना काम मिल साध संगत पज केवल नाम। साडी किरिया दिन रात अवर काज विच ही गलतान रहिंदे हां। साध संगत करन दी फुरसत जां लोड़ ही नहीं पास दी। गुरबाणी कहिंदी है बुरे दा भला कर गुस्सा मन ना हंडाए। पर असी भले नाल बुरा करना गुस्से विच दिन रात सड़ बल के कोयले बने हुए हां। ना को बैरी नहीं बेगाना सारे ही बेगाने ते बैरी धारे हुए हैं। सगल संग हमको बन आई किसे नाल नहीं बनदी। गुरबाणी कहती है तजो सियाणप सुरजणो सिमरो हर हर राय। असी सियाणप कोटन विच ही वड्याई ते फखर समझते हाँ सिमरन की लोड़ ही नहीं पास दी। नाम बिना सब कूड़ गाली होछियां नाम की सानू सोझ ही नहीं अते कूड़ियां गल्लां विच ही गलतान हाँ। गुरबाणी कहती है देख के अणडिठ करना सुन के अणसुणिया करना असी बल्कि मसाले ला के चर्चा करने विच स्वाद लेंदे हाँ। सुन के घोट घोट के अंदरों अंदर कुड़ना ते सड़ना साडा जीवन है। रोस ना काहू संग करो निक्की निक्की गल ते रोसे गिले ईरखा द्वैत ते बैर विरोध वधाउणा। निंदा भली किसे की नाही निंदा करके रस माणदे हाँ। हथों दे के भला मनावै हथों लै के खुश हुंदे हाँ। सृष्टि दे आरंभ तो ही अनेका गुरु अवतार संत भगत इस उल्टी आत्मिक खेल का उपदेश करते आए हैं। गुरबाणी भी यह सच्चा सुचा आत्मिक उपदेश दृढ़ कराती है। पर यह महत्वपूर्ण गुर उपदेश नूं असी पढ़ के सुन के गा के लिख के कथा वार्ता करके फिलासफियां घोट के वाद वाद विच ही इन्हां उपदेशों के उपर दी लंघ जाते हैं जां फोके दिमागी विचारां दे रोल कचोले विच गवा छड़दे हां। जिस कारण इन्हां दे अंतरीव अनुभवी आत्मिक तत् विचार तों अणजाण हो के बांझे रहिंदे हां। अग्ञानता दी वजह नाल आम जनता दा माइकी मंडल विच ही पलच पलच के घोर नरक भोग रही है। हाँ जी, अग्ञानता दी वजह नाल आम जनता दा माइकी मंडल विच ही पलच पलच के घोर नरक भोग रही है। पर अफसोस दी गल तां इह है के अखौती धार्मिक आगुआ ने भी गुरबाणी दे इन्हां उच्चम ऊचे सूचम सूचे उपदेशां नूं कथनी बदनी फोके ज्ञान अते सुक्की फलासफी ताईं सीमित कीता होया है। पर बाद बखाणे सिर मारे जमकाला तत ना चीने बन्ने पंड पराला। पढ़त गुणत ऐसे सब मारे ਕਿਨਹੂੰ ਖਬਰ ਨਾ ਜਾਣੀ, ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁੱਝਈ, ਅੰਧਾ ਕੱਚ ਨਿਕੱਚ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲਕਾਈ। ਗੁਰਬਾਣੀ ਵਿੱਚ ਅਨੇਕਾਂ ਵਾਰੀ ਸਾਕਤ ਲਫ਼ਜ਼ ਆਇਆ ਹੈ, ਜਿਸ ਤਰ੍ਹਾਂ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਸਾਕਤ ਉਹ ਹੈ ਜੋ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ। ਹਾਂਜੀ, ਸਾਕਤ ਉਹ ਹੈ ਜੋ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ, ਜਾਂ ਭੁੱਲਿਆ ਹੋਇਆ ਹੈ, ਜਾਂ ਉਪਰੇ ਮਨ ਨਾਲ ਹੀ ਸਾਖੀ ਭਰਦਾ ਹੈ। ਇਸ ਤਰ੍ਹਾਂ ਸਾਕਤ ਜੀਵ ਆਪਣੀ ਹੋਂਧਾਰੀ ਹੋਂਦ ਨੂੰ ਹੀ ਸੱਚ ਮੰਨੀ ਬੈਠੇ ਹਨ ਅਤੇ ਮੈਂ ਮੇਰੀ ਦੇ ਆਧਾਰ 'ਤੇ ਜੀਵਨ ਬਤੀਤ ਕਰਦੇ ਹਾਂ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ। ਸਾਕਤ ਮੂੜ ਮਾਇਆ ਕੇ ਬਦਕ, ਵਿੱਚ ਮਾਇਆ ਫਿਰੇ ਫਰੰਦੇ। ਸਾਕਤ ਨਰ ਹੰਕਾਰੀ ਕਹੀਐ, ਬਿਨ ਨਾਵੇ ਤ੍ਰਿਗ ਜੀ ਬੀਜੈ। ਜੇਕਰ ਦਿਆਂਤਦਾਰੀ ਨਾਲ, ਹਾਂਜੀ, ਜੇਕਰ ਦਿਆਂਤਦਾਰੀ ਨਾਲ ਆਪਣੇ ਮਨ ਦੀ ਹਾਲਤ ਨੂੰ ਉੱਪਰਲੀਆਂ ਗੁਰਬਾਣੀ ਦੀਆਂ ਪੰਗਤੀਆਂ ਦੀ ਕਸਵੱਟੀ ਉੱਤੇ ਪਰਖੀਏ ਤਾਂ ਪਤਾ ਲੱਗੇਗਾ ਕਿ ਬਹੁਤ ਸਾਰੇ ਜੀਵ ਸਾਕਤਾਂ ਦੀ ਸ਼੍ਰੇਣੀ ਵਿੱਚ ਹੀ ਗਿਣੇ ਜਾ ਸਕਦੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਕਤ ਅੱਖਰ ਪੜ੍ਹ ਕੇ ਜਾਂ ਸੁਣ ਕੇ ਅਸੀਂ ਸਮਝਦੇ ਹਾਂ ਕਿ ਇਹ ਅੱਖਰ ਸਾਡੇ ਉੱਤੇ ਨਹੀਂ ਟੁੱਕਦਾ, ਕਿਸੇ ਹੋਰ ਲਈ ਵਰਤਿਆ ਗਿਆ ਹੋਵੇਗਾ। ਐਸਾ ਸਮਝਣਾ ਹੀ ਸਾਡੀ ਹੋਮੇ ਦੀ ਹੰਗਤਾ ਜਾਂ ਹੋਂਧਾਰੀ ਸਾਕਤ ਹੋਣ ਦੀ ਗਵਾਹੀ ਹੈ। ਇਹੋ ਕਾਰਨ ਹੈ ਕਿ ਇਤਨੇ ਪਾਠ ਪੂਜਾ, ਕਥਾ ਵਾਰਤਾ ਅਤੇ ਕਰਮ ਕਿਰਿਆ ਕਰਦਿਆਂ ਅਤੇ ਸੁਣਦਿਆਂ ਵੀ ਜੀਵ ਮੋਹ ਮਾਇਆ ਵਿੱਚ ਪਲਚ ਪਲਚ ਕੇ ਨਰਕ ਭੋਗ ਰਹੇ ਹਨ। ਇਹੋ ਕਾਰਨ ਹੈ ਕਿ ਇਤਨੇ ਪਾਠ ਪੂਜਾ, ਕਥਾ ਵਾਰਤਾ ਅਤੇ ਕਰਮ ਕਿਰਿਆ ਕਰਦਿਆਂ ਅਤੇ ਸੁਣਦਿਆਂ ਵੀ ਜੀਵ ਮੋਹ ਮਾਇਆ ਵਿੱਚ ਪਲਚ ਪਲਚ ਕੇ ਨਰਕ ਭੋਗ ਰਹੇ ਹਨ। ਉੱਪਰਲੀਆਂ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਗੁਰਮੁਖਾਂ ਦੀ ਉੱਚੀ ਸੁੱਚੀ ਆਤਮਿਕ ਅਵਸਥਾ ਸਾਕਤ ਦੇ ਜੀਵਨ ਤੋਂ ਹੋਰਵੇਂ ਵਿਲੱਖਣ, ਮੁਖਾਲਫ, ਉਲਟ, ਮੁਤਜ਼ਾਦ ਹੈ। ਇਸ ਲਈ ਮਨ ਦੀ ਬਾਹਰਮੁਖੀ ਜੀਵਨ ਰੋੜ ਨੂੰ ਮਾਇਕੀ ਮੰਡਲ ਤੋਂ ਠੱਲ ਕੇ, ਮੋੜ ਕੇ, ਬਦਲ ਕੇ, ਪਲਟ ਕੇ ਆਤਮਿਕ ਮੰਡਲ ਵੱਲ ਉਲਟਾਉਣਾ ਹੀ ਸਾਕਤ ਸਿਉਂਕਰ ਉਲਟੀ ਦੇ ਉਪਦੇਸ਼ ਨੂੰ ਕਮਾਉਣਾ ਹੈ ਅਤੇ ਆਤਮਿਕ ਮੰਡਲ ਵਿੱਚ ਪ੍ਰਵੇਸ਼ ਕਰਨਾ ਹੈ। ਹਾਂਜੀ, ਉੱਪਰਲੀਆਂ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਗੁਰਮੁਖਾਂ ਦੀ ਉੱਚੀ ਸੁੱਚੀ ਆਤਮਿਕ ਅਵਸਥਾ ਸਾਕਤ ਦੇ ਜੀਵਨ ਤੋਂ ਹੋਰਵੇਂ ਵਿਲੱਖਣ, ਮੁਖਾਲਫ, ਉਲਟ, ਮੁਤਜ਼ਾਦ ਹੈ। ਇਸ ਲਈ ਮਨ ਦੀ ਬਾਹਰਮੁਖੀ ਜੀਵਨ ਰੋਡ ਨੂੰ ਮਾਇਕੀ ਮੰਡਲ ਤੋਂ ਠੱਲ ਕੇ, ਮੋੜ ਕੇ, ਬਦਲ ਕੇ, ਪਲਟ ਕੇ ਆਤਮਿਕ ਮੰਡਲ ਵੱਲ ਉਲਟਾਉਣਾ ਹੀ ਸਾਕਤ ਸਿਉਂਕਰ ਉਲਟੀ ਰੇ ਦੇ ਉਪਦੇਸ਼ ਨੂੰ ਕਮਾਉਣਾ ਅਤੇ ਆਤਮਿਕ ਮੰਡਲ ਵਿੱਚ ਪ੍ਰਵੇਸ਼ ਕਰਨਾ ਹੈ। ਗੁਰਮੁਖ ਹੋਏ ਸੋ ਪਲਟਿਆ, ਹਰ ਰਾਤੀ ਸਾ ਸ਼ਿਗਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧਸੰਗ ਜੀਓ, ਗੁਰਮੁਖ ਪਿਆਰੇ ਮਹਾਂਪੁਰਖਾਂ ਨੇ ਸਿਮਰਨ ਦੇ ਉੱਤੇ 16 ਲੇਖਾਂ ਦੀ ਲੜੀ ਲਿਖੀ, ਸੰਗਤ ਦੇ ਉੱਤੇ 14 ਲੇਖਾਂ ਦੀ ਲੜੀ ਲਿਖੀ। ਧਰਮ ਮਜ਼ਹਬ ਰੋਸੇ ਗਿਲੇ, ਧਰਮ ਪ੍ਰਚਾਰ ਸ਼ਬਦ, ਇਹ ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲਿਖਤਾਂ ਲਿਖੀਆਂ ਹਨ। ਸਭ ਲਿਖਤਾਂ ਇੱਕ ਤੋਂ ਵੱਧ ਵਡਮੁੱਲੀਆਂ ਹਨ। ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੀਆਂ ਗੁਰੂ ਪਿਆਰੀਆਂ ਸੰਗਤਾਂ ਕੋਲ ਇਹ ਨਹੀਂ ਲਿਖਤਾਂ ਹਨ, ਸਿਰਫ 130 ਰੁਪਏ ਵਿੱਚ ਲਾਗਤ ਤੋਂ ਵੀ ਬਹੁਤ ਘੱਟ ਰੇਟ 'ਤੇ ਇਹ ਸੈੱਟ ਉਪਲਬਧ ਹੈ। ਆਪ ਜੀ ਉੱਥੋਂ ਸਟਾਲ ਤੋਂ ਲੈ ਸਕਦੇ ਹੋ, ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਜੋ ਗੁਰਮੁਖ ਸੱਜਣ ਵੀਰ ਆਪ ਜੀ ਨੂੰ ਮਿਲਦੇ ਹਨ ਉਹਨਾਂ ਨੂੰ ਗਿਫਟ ਦੇ ਤੌਰ 'ਤੇ ਵੀ ਦੇ ਸਕਦੇ ਹੋ। ਇਹ ਲਿਖਤਾਂ ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ। ਸਾਡੀਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਡੀ ਪ੍ਰੀਤ, ਪ੍ਰੇਮ, ਰਸ, ਸ਼ਰਧਾ ਭਾਵਨੀ ਸਾਡੀਆਂ ਵਧਾਉਂਦੀਆਂ ਹਨ। ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।